ਵਾਹਿਗੁਰੂ ਕੇਲੇ ਵਿੱਚ ਡਿੱਗੀ ਕਪੂਰ ਬਣ ਗਈ, ਸੱਪ ਦੇ ਮੂੰਹ ਵਿੱਚ ਜ਼ਹਿਰ ਬਣ ਗਈ, ਕਿਉਂਕਿ ਜਿਹੋ ਜਿਹੀ ਉਸ ਬੂੰਦ ਨੂੰ ਸੰਗਤ ਮਿਲੀ ਉਹਦਾ ਜੀਵਨ ਉਹੋ ਜਿਹਾ ਬਣ ਗਿਆ। ਹੈ ਤਾਂ ਸਾਰਿਆਂ ਵਿੱਚ ਹੀ ਪਰਮਾਤਮਾ, ਪਰ ਬੰਦੇ ਦੇ ਕਰਮ ਉਹੋ ਜਿਹਾ ਬਣ ਜਾਂਦੇ ਨੇ ਜਿਹੋ ਜੀ ਸੰਗਤ ਕਰਦਾ ਹੈ। ਭਾਈ ਸਾਹਿਬ ਦੇ ਬਚਨ ਨੇ ਕਿ ਸੰਸਰ ਵਰਸੈ ਸਵਾਂਤ ਬੂੰਦ ਜੋ ਸਭਣੀ ਥਾਈ, ਜਲ ਅੰਦਰ ਹੋਏ ਜਲ ਮਿਲੇ ਧਰਤੀ ਬਹੁ ਭਾਈ, ਕਿਰਖ ਬਿਰਖ ਰਸ ਕਸ ਘਣੇ ਫੁੱਲ ਫੁੱਲ ਸਹਾਈ, ਕੇਲੇ ਵਿੱਚ ਕਪੂਰ ਹੋਏ ਸ਼ੀਤਲ ਸੁਖਦਾਈ, ਮੋਤੀ ਖੋਵੈ ਸਿਪ ਮੂੰਹ ਬੋ ਮੋਲ ਮੁਲਾਈ, ਬਿਖੀਅਰ ਦੇ ਮੂੰਹ ਕਾਲ ਕੂਠ, ਬਿਸੀਅਰ ਦੇ ਮੂੰਹ ਕਾਲ ਕੂੜ ਚਿਤਵੈ ਬੁਰਿਆਈ, ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਵਰਤਦਾ ਤਾਂ ਆਪ ਹੀ ਏ, ਆਪ ਸਤ ਕੀਆ ਸਭ ਸਤ, ਸਤ ਸੰਗ ਸੁਭਾਈ। ਜਿਹੋ ਜੀ ਬੰਦੇ ਨੇ ਸੋਭਤ ਕੀਤੀ ਗੁਰਮੁਖੋ, ਉਹੋ ਜਿਹਾ ਬੰਦੇ ਦਾ ਜੀਵਨ ਬਣ ਜਾਂਦਾ ਹੈ। ਹਜ਼ੂਰ ਨੇ ਅੱਜ ਦੇ ਇਸ ਪਦੇ ਵਿੱਚ ਜਿਹੜੀ ਕਿਰਪਾਲਤਾ ਕੀਤੀ ਉਹ ਬਚਨ ਨੇ ਕਿ ਆਪ ਸਤ ਕੀਆ ਸਭ ਸਤ, ਉਹ ਆਪ ਸੱਚਾ ਹੈ, ਉਸਦਾ ਜੋ ਕੁਝ ਕੀਤਾ ਉਹ ਸੱਤ ਹੈ। ਇਸ ਨੂੰ ਫਿਰ ਸਮਝਣਾ ਆਪਾਂ ਬਾਣੀ ਵਿੱਚੋਂ, ਉਹ ਆਪ ਸੱਚ ਕੀ ਆ, ਉਸਦਾ ਬਣਾਇਆ ਹੋਇਆ ਸਭ ਸੱਤ। ਸੱਤ ਦਾ ਅਰਥ ਹੈ ਇਹ ਅਣਹੋਂਦ ਵਾਲਾ ਨਹੀਂ, ਜੋ ਪਰਮਾਤਮਾ ਨੇ ਕੀਤਾ ਇਹਦੇ ਵਿੱਚ ਪਰਮਾਤਮਾ ਦੀ ਹੋਂਦ ਹੈ, ਉਹ ਆਪ ਇਹਦੇ ਵਿੱਚ ਰਚਿਆ, ਆਪ ਇਹਨੂੰ ਚਲਾ ਰਿਹਾ। ਕੋਈ ਚੀਜ਼ ਐਸੀ ਨਹੀਂ ਜਿਸ ਕੀਤੇ ਵਿੱਚ ਸੱਚਾ ਆਪ ਨਹੀਂ ਬੈਠਾ। ਤਿਸ ਪ੍ਰਭ ਤੇ ਸਗਲੀ ਉਤਪਤ, ਉਸ ਪ੍ਰਭੂ ਤੋਂ ਸਗਲੀ ਦਰ ਤੇ ਪੂਰੀ ਦੀ ਪੂਰੀ ਕਾਇਨਾਤ, ਪੂਰੇ ਦਾ ਪੂਰਾ ਸੰਸਾਰ, ਸਾਰੀ ਸ੍ਰਿਸ਼ਟੀ ਉਸ ਪਰਮਾਤਮਾ ਤੋਂ ਉਤਪਤ ਪੈਦਾ ਹੋਈ। ਇੱਥੇ ਕੁਛ ਪ੍ਰਮਾਣ ਨੇ, ਦੇਖੋ ਬਾਣੀ ਪੜ੍ਹਨ ਵਾਲੇ ਗੁਰਸਿੱਖ ਨੂੰ ਸਮਝਣਗੇ। ਆਸਾ ਦੀਵਾਰ ਦਾ ਕੀਰਤਨ ਹੋਇਆ, ਉਸ ਵਿੱਚ ਇੱਕ ਪਵਿੱਤਰ ਬਚਨ ਹੁੰਦਾ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇਕਨਾ ਹੁਕਮ ਸਮਾਇਲ ਹੈ। ਇਹ ਸੱਚੇ ਦੀ ਕੋਠੜੀ ਹੈ, ਸੱਚੇ ਦਾ ਵਿੱਚ ਨਿਵਾਸ ਹੈ, ਇੱਕ ਉਹਦੇ ਹੁਕਮ ਵਿੱਚ ਸਮਾ ਗਏ ਤੇ ਇੱਕ ਜਿਹੜੇ ਨੇ ਉਹ ਭਟਕ ਗਏ। ਸਿਰਫ ਇੱਕ ਤੋਕੀ ਲੈ ਲਈਏ, ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਇਹ ਜੱਗ ਕੇ ਹੈ ਸੰਸਾਰ। ਆਸਾ ਦੀਵਾਰ ਪੜ੍ਹਦੀ ਅੱਗੇ ਸ਼ਲੋਕ ਹੁੰਦਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾਰੀ ਕੂੜ ਬਹਿ ਸੰਹਾਰ। ਜੇ ਜੱਗ ਸੱਚੇ ਕੀ ਕੋਠੜੀ ਹੈ ਤੇ ਫਿਰ ਇਹ ਸ਼ਬਦ ਆ ਗਏ ਕੂੜ ਸਭ ਸੰਸਾਰ, ਇਹ ਝੂਠ ਕਿਉਂ ਕਹਿ ਦਿੱਤਾ? ਆਪ ਸੱਤ ਕੀ ਆ ਸਭ ਸੱਤ, ਫਿਰ ਝੂਠ ਕਿਉਂ? ਆਸਾ ਦੀਵਾਰ, ਉਸ ਤੋਂ ਥੋੜ੍ਹਾ ਜਿਹਾ ਅੱਗੇ ਰਾਮਕਲੀ ਰਾਗ ਵਿੱਚ ਆਨੰਦ ਸਾਹਿਬ, ਇਹਦਾ ਉੱਤਰ ਆਪਾਂ ਬਾਣੀ 'ਚੋਂ ਲੱਭਾਂਗੇ। ਉਸ ਵਿੱਚ ਕਿਹਾ ਆਨੰਦ ਸਾਹਿਬ ਦੀ ਪੌੜੀ ਪੜ੍ਹਦਿਆਂ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਅਗਲੀ ਤੋਕੇ ਇਹ ਕੁਟੰਬ ਤੂੰ ਜੇ ਦੇਖਦਾ, ਦੇਖਣ ਦਾ ਸੰਬੰਧ ਅੱਖਾਂ ਨਾਲ, ਜਿਹੜਾ ਪਰਿਵਾਰ ਤੂੰ ਦੇਖਣਾ ਪਿਆ ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲ, ਜੋ ਕੁਝ ਦਿਸਦਾ ਪਿਆ ਤੇਰੇ ਨਾਲ ਨਹੀਂ ਜਾਣਾ। ਤੇ ਜਦੋਂ ਇਹ ਹੀ ਆਨੰਦ ਸਾਹਿਬ ਪੜ੍ਹਦੇ ਹਾਂ ਆਪਾਂ ਅੰਤਲੀਆਂ ਪੌੜੀਆਂ ਤੇ ਆਏ ਤੇ ਹਜ਼ੂਰ ਨੇ ਕਿਹਾ ਇਹ ਨੇਤਰੋ ਮੇਰੇ ਹੋ, ਮੇਰੇ ਹੋ ਹਰ ਤੂੰ ਮੈਂ ਜੋਤ ਧਰੀ, ਖਰ ਬਿਨ ਅਵਰ ਨਾ ਦੇਖੋ ਕੋਈ, ਖਰ ਬਿਨ ਅਵਰ ਨਾ ਦੇਖੋ ਕੋਈ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕੀ ਇਹ ਦੋਨੋਂ ਤੁਕਾਂ ਪਰਸਪਰ ਵਿਰੋਧੀ ਨਹੀਂ? ਇਹ ਕੁਟੰਬ ਤੂੰ ਜੇ ਦੇਖਦਾ ਝੂਠਾ ਹੈ, ਮਹਾਰਾਜ ਕਹਿ ਰਹੇ ਨੇ ਚੱਲੇ ਨਾਹੀਂ ਤੇਰੇ ਨਾਲ ਹੈ, ਤੇ ਅੱਗੇ ਚੱਲ ਕੇ ਹਜ਼ੂਰ ਆਪ ਹੀ ਖੁਦ ਕਹਿ ਰਹੇ ਨੇ ਕਿ ਇਹ ਵਿਸ਼ ਵਿਸ਼ ਦਰਤ ਕਰਾਂਗੇ, ਵਿਸ਼ਵ ਇਹ ਵਿਸ਼ ਸੰਸਾਰ ਤੂੰ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਜਿਹੜਾ ਸੰਸਾਰ ਤੂੰ ਦੇਖਣਾ, ਰਿਸ਼ਤੇ ਸਾਰੇ ਤੱਕਣਾ ਪਿਆ, ਇਹ ਖਰੀ ਕਾ ਰੂਪ ਹੈ, ਪਰਮਾਤਮਾ ਦਾ ਆਪਣੀ ਖੋਂਦ ਹੈ। ਤੇ ਗੁਰੂ ਅਰਜੁਨ ਦੇਵ ਕਹਿੰਦੇ ਨਹੀਂ ਨਹੀਂ ਨਹੀਂ, ਇਹ ਬਾਗ ਨਹੀਂ ਹੈ ਤੇ ਜੰਗਲ ਹੈ, ਪੌੜੀ ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ, ਇਹ ਮਹਾਂ ਭਿਆਨ ਉਦਿਆਨ ਭਿਆਨਕ ਖਤਰਨਾਕ ਜੰਗਲ ਹੈ, ਇਹ ਬਾਗ ਨਹੀਂ। ਹੁਣ ਬਾਗ ਵਿੱਚ ਤੇ ਜੰਗਲ ਵਿੱਚ ਅੰਤਰ ਹੈ। ਇਹ ਛੇ ਪ੍ਰਮਾਣ ਨੇ, ਬੇਅੰਤ ਸ਼ਬਦ ਐਸੇ ਮਿਲਣਗੇ। ਜੇ ਸੱਚੇ ਕੀ ਕੋਠੜੀ ਹੈ ਤੇ ਝੂਠ ਕਿਉਂ, ਜੇ ਪਰਿਵਾਰ ਨੇ ਨਾਲ ਨਹੀਂ ਜਾਣਾ ਫਿਰ ਇਹ ਹਰ ਕਾ ਰੂਪ ਕਿਵੇਂ। ਤੀਸਰਾ, ਜੇ ਮਹਾਂ ਭਿਆਨ ਉਦਿਆਨ ਹੈ ਤੇ ਹਰ ਕਾ ਬਾਗਰਾ ਕਿਵੇਂ। ਇਸ ਦੇ ਮੁਤਲਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇੱਕ ਬਚਨ ਮੈਂ ਜ਼ਰੂਰ ਆਪ ਨਾਲ ਸਾਂਝਾ ਕਰਨਾ ਸਮਝਣ ਲਈ। ਇੱਕ ਬੱਚਾ ਜਿਸ ਨੂੰ ਅਜੇ ਸਮਝ ਕੋਈ ਨਹੀਂ, ਆਪਣੇ ਪਿਤਾ ਨਾਲ ਆਪਣੇ ਪਿਤਾਮਾ ਦਾਦੇ ਨਾਲ ਮੇਲਾ ਵੇਖਣ ਚਲਾ ਗਿਆ, ਥਾਂ ਥਾਂ ਤੇ ਝੂਲੇ ਲੱਗੇ ਨੇ। ਸਿਰਫ ਮੈਂ ਫਿਰ ਅਰਜ਼ ਕਰਾਂ, ਉਦਾਹਰਨਾਂ ਸਮਝਾਉਣ ਲਈ ਨੇ, ਮਾਨਣ ਵਿੱਚ ਤੇ ਉਦਾਹਰਨ 'ਚ ਫਿਰ ਫਰਕ ਹੈ। ਝੂਲੇ ਲੱਗੇ ਨੇ, ਕਿਤੇ ਨਾਚ ਗਾਣਾ ਹੋ ਰਿਹਾ, ਕਿਤੇ ਵਾਜੇ ਵੱਜ ਰਹੇ ਨੇ, ਕਿਤੇ ਖਾਣ ਦਾ ਸਮਾਨ ਵਿਕ ਰਿਹਾ, ਕਿਤੇ ਪਾਣ ਦਾ ਵਿਕ ਰਿਹਾ, ਤੇ ਹਜ਼ਾਰਾਂ ਬੰਦੇ ਲੱਖਾਂ ਬੰਦੇ ਉਸ ਮੇਲੇ ਵਿੱਚ ਨੇ। ਉਹ ਬੱਚਾ ਡਰਦਾ ਨਹੀਂ, ਰੋਂਦਾ ਨਹੀਂ, ਉਹ ਘਬਰਾਉਂਦਾ ਨਹੀਂ। ਦੇਖਦਾ ਕਦੀ ਸਜੀਆਂ ਦੁਕਾਨਾਂ, ਅਚਨਚੇਤ ਭੀੜ ਵੱਜੀ, ਭੀੜ ਦਾ ਦਬਾਅ ਪਿਆ, ਬੱਚੇ ਦੀ ਉਂਗਲੀ ਆਪਣੇ ਪਿਤਾ ਤੋਂ ਛੁੱਟ ਗਈ। ਹਾਲਾਂਕਿ ਪਿਤਾ ਤੋਂ ਛੁੱਟਿਆ ਸਿਰਫ ਫਾਸਲਾ 2-4 ਫੁੱਟ ਦਾ, ਉਂਗਲੀ ਛੁੱਟਣ ਦੀ ਦੇਰ ਏ, ਨਿਆਣਾ ਇੱਕੋ ਦਮ ਰੋਣ ਲੱਗ ਪੈਂਦਾ ਹੈ। ਹੱਥ ਵਿੱਚ ਖਿਡੌਣੇ ਨੇ, ਮੂੰਹ ਵਿੱਚ ਪਦਾਰਥ ਨੇ, ਪਾਉਣ ਵਾਲੇ ਕੱਪੜੇ ਹੱਥ 'ਚ ਪੜ ਗਏ, ਸਭ ਕੁਝ ਪਕੜਨ ਦੇ ਬਾਵਜੂਦ ਉੱਚੀ ਉੱਚੀ ਰੋਈ ਜਾਂਦਾ ਹੈ। ਜੇ ਉਹਨੂੰ ਪੁੱਛੀਏ ਵੀ 10 ਮਿੰਟ ਪਹਿਲਾਂ ਤੂੰ ਹੱਸਦਾ ਪਿਆ ਸੈਂ, ਮੇਲਾ ਤੈਨੂੰ ਚੰਗਾ ਲੱਗਦਾ ਸੀ, ਹੁਣ ਮੇਲਾ ਵੇਖ ਕੇ ਘਬਰਾ ਕਿਉਂ ਗਏ? ਉਹ ਕਹਿੰਦਾ, ਬਜ਼ੁਰਗ, ਮੇਰੇ ਪਿਤਾ ਦੀ ਉਂਗਲ ਮੇਰੇ ਤੋਂ ਛੁੱਟ ਗਈ। ਗੁਰਮੁਖੋ ਚੇਤੇ ਰੱਖਿਓ, ਇਹ ਹੈ ਜੱਗ ਸੱਚੇ ਕੀ ਕੋਠੜੀ ਏ। ਬੜਾ ਸੋਹਣਾ ਮੇਲਾ ਹੈ, ਬੜਾ ਸੋਹਣਾ ਪਰਮਾਤਮਾ ਨੇ ਸਭ ਕੁਝ ਸਾਜਿਆ ਹੈ, ਪਰ ਜਦੋਂ ਬੰਦੇ ਦੇ ਅੰਦਰੋਂ ਸਾਜਣ ਵਾਲੇ ਪਰਮਾਤਮਾ ਦਾ ਸਿਮਰਨ, ਗੁਰੂ ਕੀ ਬਾਣੀ ਸ਼ਬਦ ਨਿਕਲ ਜਾਏਗਾ, ਜਿਸ ਦਿਨ ਗੁਰੂ ਨਾਨਕ ਦੀ ਉਂਗਲ ਛੁੱਟ ਗਈ, ਸੱਚ ਜਾਣੋ ਉਹ ਦਿਨ ਪਰਿਵਾਰ ਦਾ ਮੇਲਾ ਵੀ ਡਰਾਵਣਾ ਲੱਗਣ ਲੱਗ ਪਏਗਾ। ਕਿਉਂਕਿ ਉਂਗਲ ਛੁੱਟ ਗਈ, ਪਿਤਾ ਦਾ ਹੱਥ ਛੁੱਟਿਆ, ਤੇ ਬੱਚਾ ਕਹਿੰਦਾ, ਨਹੀਂ ਸਭ ਝੂਠ, ਧਿਆਨ ਦਿਆ ਜੇ ਹੱਥ ਛੁੱਟਿਆ, ਉਹਨੂੰ ਦੁਕਾਨ ਵੀ ਨਹੀਂ ਦਿਸਦੀ ਪਈ, ਉਹਨੂੰ ਲੋਕ ਵੀ ਨਹੀਂ ਦਿਸਦੇ। ਹੱਥ ਪਕੜਿਆ ਤੇ ਹਰ ਚੀਜ਼ ਚੰਗੀ, ਹੱਥ ਛੁੱਟ ਜਾਏ ਤੇ ਹਰ ਚੀਜ਼ ਮੰਦੀ। ਅੰਦਰੋਂ ਸਿਮਰਨ ਨਾਲ ਜੁੜਿਆ ਰਹੇ ਤੇ ਜੱਗ ਸੱਚੇ ਕੀ ਕੋਠੜੀ, ਤੇ ਜਦੋਂ ਅੰਦਰੋਂ ਸਿਮਰਨ ਨਿਕਲ ਗਿਆ, ਫਿਰ ਬਾਬਾ ਜੀ ਨੇ ਬਾਣੀ 'ਚ ਕਿਹਾ, ਕੂੜ ਜਿਹੜਾ ਸੀ ਉਹ ਸਾਹਮਣੇ ਪ੍ਰਗਟ ਹੋ ਗਿਆ। ਮਹਾਰਾਜ ਜੀ ਦੇ ਬਚਨ ਨੇ, ਕਹਿਣ ਲੱਗੇ, ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਚੇਤੇ ਰੱਖਿਓ ਮੇਰੇ ਨੁਕਤੇ ਨੂੰ, ਜੋ ਮੈਂ ਕਹਿ ਰਿਹਾ ਸ਼ਾਇਦ ਸਮਝ ਨਾ ਪਿਆ ਹੋਵੇ। ਸੱਚੇ ਤੇਰੇ ਖੰਡ ਹੈ, ਪਰ ਜੇ ਵਿੱਚੋਂ 13 ਕੱਟ ਦਿਓ ਤੇ ਗੁਰਮੁਖੋ ਚੇਤੇ ਰੱਖਿਓ, ਤੇਰੇ ਤੋਂ ਬਿਨਾਂ ਖੰਡ ਸੱਚਾ ਨਹੀਂ। ਨਾਨਕ ਕੂੜ ਮਿੱਠਾ ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣੇ ਬੇਨਤੀ ਤੁਧ ਬਾਜ। ਗੁਰਮੁਖੋ ਤੁਧ ਬਾਜ ਤੇ 13 ਵਿੱਚੋਂ ਨਿਕਲ ਜਾਣ ਤੇ ਸੱਚੇ ਕੀ ਕੋਠਣੀ ਰਹਿੰਦਾ, ਇਹ ਕੂੜ ਬਣ ਜਾਂਦਾ ਹੈ। ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਦੂਸਰੀ ਉਦਾਹਰਨ ਇਹ ਸੀ ਮੇਲੇ ਦੀ, ਇੱਕ ਬੱਚਾ, ਸਿਰਫ ਉਹੀ ਉਦਾਹਰਨ ਆਪਾਂ ਦੁਹਰਾ ਲਈਏ। ਜੰਗਲ ਵੀ ਜਾਂਦਾ ਪਿਆ ਤੇ ਕਈ ਵਾਰੀ ਲੋਕ ਜੰਗਲ ਵਿੱਚ ਵੀ ਸੈਰ ਕਰਨ ਜਾਂਦੇ ਨੇ। ਤੁਰਿਆ ਨਾਲ ਬਜ਼ੁਰਗ, ਉਹਨੇ ਬੱਚੇ ਨੂੰ ਕਿਹਾ, ਚੱਲ ਮੈਂ ਤੈਨੂੰ ਲੈ ਚੱਲਾਂ। ਹੁਣ ਜੰਗਲ ਵਿੱਚ ਕਈ ਰੁੱਖ, ਕਈ ਫਲ, ਕਿਤੇ ਝਾੜੀਆਂ, ਕਿਤੇ ਕੰਡੇ, ਕਿਤੇ ਸੱਪ, ਕਿਤੇ ਤਿੱਤਰ ਬਟੇਰੇ, ਪੰਛੀ, ਪਤਾ ਨਹੀਂ ਕੀ ਕੁਝ। ਜੰਗਲ ਵਿੱਚ ਅਨੇਕਾਂ ਜੀਵ ਨੇ, ਪਰ ਨਿਆਣਾ ਡਰਿਆ? ਕਿਸੇ ਰੁੱਖ ਨੂੰ ਦੇਖ ਕੇ ਉਹਨੂੰ ਘਬਰਾਹਟ ਹੋਈ? ਪਰ ਗੁਰਮੁਖੋ, ਆਪਣੇ ਘਰ ਦੇ ਹੀ ਬਾਗ ਹੋਵੇ ਤੇ 5-10-20 ਏਕੜ ਵਿੱਚ ਬਾਗ, ਤੇ 3-4 ਸਾਲ ਦਾ ਬੱਚਾ ਆਪਣੇ ਬਾਗ ਵਿੱਚ ਹੀ ਕਿਤੇ ਅੱਕੇ ਨਿਕਲ ਜਾਏ, ਉੱਚੀ ਉੱਚੀ ਰੋਣ ਲੱਗ ਪਏਗਾ। ਪੁੱਛਿਆ ਜਾਏ ਕਿ ਜੰਗਲ ਵਿੱਚ ਤੂੰ ਖੁਸ਼ ਹੈ ਤੇ ਆਪਣੇ ਘਰ ਦਾ ਬਾਗ ਇੰਨਾ ਸੋਹਣਾ ਬਣਿਆ ਤੇ ਤੈਨੂੰ ਡਰ ਲੱਗਦਾ? ਉਹ ਇੱਕੋ ਕਹੇਗਾ ਜੰਗਲ ਵਿੱਚ ਮੇਰੇ ਬਜ਼ੁਰਗ ਦਾ ਮੇਰੇ ਸਾਥ ਸੀ ਤੇ ਬਗਾਨੇ ਜੰਗਲ ਵੀ ਚੰਗੇ ਲੱਗਦੇ ਨੇ